महल सच्चा जियो। तेरा महल सच्चा जियो, नाम सच्चा वपारो, नाम सच्चा वपारो, तेरा महल सच्चा जियो, तेरा महल सच्चा जियो, नाम सच्चा वपारो, नाम सच्चा वपारो, तेरा नाम सच्चा जियो, तेरा नाम सच्चा जियो, शब्द सच्चा विचारो, शब्द सच्चा विचारो, तेरा महल सच्चा जियो, तेरा महल सच्चा जियो, नाम सच्चा वपारो, नाम सच्चा वपारो, नाम का वपार सच्चा, नाम का वपार सच्चा, भगत लोहा अन दिनो, भगत लाहा अर्दिनो, नाम का सच्चा वपारो तेरा महल अगोचर मेरे प्यारे, तेरा महल अगोचर मेरे प्यारे, भिखम तेरा है बहाना, मोहन तेरे ऊंचे मंदिर महल अपारा, मोहन तेरे ऊंचे मंदिर महल अपारा, मोहन तेरे सोहन द्वार जिया, मोहन तेरे सोहन द्वार जिया, तेरे द्वारे तुन सहज की, तुद ध्यान वेद कते मासन खड़े, मोहन तेरे सोहन द्वार जियो, तुझ ध्यान वेद कते मासन खड़े, गणती गणी न जा, गणती गणी न जाए तेरे दर पड़े, मोहन तेरे सोहन द्वार दियो, सोहन द्वार दियो, गावन तुदनु पौन पानी बैसंत, गावे राजा धर्म दुआए, गावन चित्त गुप्त लिख जानन, लिख लिख धर्म विचारे, गावन तुदनु ईश्वर ब्रह्मा, ईश्वर ब्रह्मा देवी, सोहन तेरे सदा सुवारे, गावन तुझनु इंद इंद्रासन बैठे, देवतियां दर नाले, गावन तुझनु सिद्ध समाधि अंदर, मोहन तेरे सोहन द्वार दियो, मोहन तेरे सोहन द्वार जियो, संत धर्मशाला, धर्मशाल अपार दयाल ठाकर, धर्मशाल अपार दयाल ठाकर, सदा सदा कीर्तन गावे तेरे द्वारे, तुन सहज की, सदा कीर्तन गावे, जहे साधु संत इकत्र होवे, तेरे द्वारे तुन सहज की जहे साध संत एकत्र होवे गुरुद्वारे गुरुद्वारे हर कीर्तन सुनिए गुरुद्वारे हर कीर्तन सुनिए मेरे राम मेरे राम हौ सो थान पालने आया हौ सो थान पालने आया जे साध संत एकत्र हो सो अस्थान बताओ मीता सो अस्थान पलाओ मीता जंग के हर हर कीर्तन नीता मेरे राम हौ सो थान पालने आया जे साध संत एकत्र होवे जंग के हर हर कीर्तन नीता गुरुद्वारे हर कीर्तन सुनिए तेरा द्वार ओ है जिथे सहज दियां धुना ने सहज तो भाव ज्ञान बबेक धुन एक मस्ती नु प्रदान करने वाला संगीत है धुन दे मोहताज केवल मनुख नहीं परिंदे भी ने जानवर भी ने जहरीले जानवर भी ने जदों मैं संसार दे जीवन दी हिस्ट्री देखना आम मनुख नू भी जदों किसी चीज दी मस्ती आ जाए ना ते उन्दे पिछे उन्दा वेग जीवन दा बन जाए असी आखने इन्दे सिर तां तोहना सवार हो गई है आ तुसी देख दे सप बड़ा जहरीला जानवर है लोग उन्दे कोलों तरंदे सब खौफनाक जीव है मनुख उसनु देखना नहीं चाहता पर बीन वजदी कोई सपेरा बीन वजांदा बीन एक धुन दिंदी है और कुछ नहीं उस धुन विच उस संगीत विच गीत कोई नहीं हुंदा केवल स्वर हुंदे ने गीत कोई नहीं हुंदा केवल संग संगत भाव स्वर हुंदे ने ते ओना स्वरां ते आधारित एक बीन दी धुन जेड़ी है उंदे ते एक जहरीला जीव सर्प ओ भी मस्त हो जांदे ते केड़ी असर अंदाज हुंदी है उंदे ते बीन दी धुन ਉਹਨੂੰ ਆਪਣੀ ਜ਼ਹਿਰ ਭੁੱਲ ਜਾਂਦੀ ਹੈ, ਜ਼ਹਿਰ ਭੁੱਲ ਜਾਂਦਾ ਹੈ। ਉਸ ਬੀਨ ਦੀ ਧੁਨ ਦੇ ਦੁਆਲੇ ਚੱਕਰ ਲਗਾਉਂਦਾ, ਜਿੱਧਰ ਜਿੱਧਰ ਸਪਾਦਾ ਸਪੇਰਾ ਧੁਨ ਵਜਾ ਕੇ ਉਸ ਬੀਨ ਦਾ ਰੁੱਖ ਕਰਦਾ ਨਾ। ਕਦੀ ਰੋਜ਼ਾਨਾ ਜੀਵਨ ਵਿੱਚ ਦੇਖਿਓ, ਮੈਨੂੰ ਸੁਭਾਅ ਰੋਜ਼ਾਨਾ ਜੀਵਨ ਵਿੱਚੋਂ ਕੋਈ ਐਗਜ਼ਾਮਪਲ ਲੱਭੀਏ, ਛੇਤੀ ਉਹਦਾ ਅਸਰ ਹੁੰਦਾ, ਸਮਝ ਆ ਜਾਂਦੀ। ਸਪੇਰੇ ਨੂੰ ਕਦੀ ਵੇਖਿਓ, ਜਿੱਧਰ ਜਿੱਧਰ ਉਹ ਬੀਨ ਦਾ ਰੁੱਖ ਬਦਲਦਾ ਨਾ, ਸਰਪ ਉਸੇ ਪਾਸੇ ਮੁੜਿਆ ਜਾਂਦਾ ਬਣਿਆ ਹੋਇਆ। ਤੁਹਾਡੇ ਵਿੱਚ ਕਿਹਦੀ ਸ਼ਕਤੀ ਹੈ? ਜ਼ਹਿਰੀਲੇ ਸੱਪ ਦੀ ਜ਼ਹਿਰ ਗੁਆਚ ਗਈ, ਭੁੱਲ ਗਈ। ਆ ਜੰਗਲ ਬੀਆਬਾਨਾਂ ਵਿੱਚ ਰਹਿਣ ਵਾਲਾ ਹਰਨ ਮਿਰਗ ਕੰਡੇ ਹੇੜੇ ਦੀ ਧੁਨ ਆਵਾਜ਼ ਸੁਣੀ ਤੇ ਜਿਸ ਪਾਸਿਓ ਆਵਾਜ਼ ਆ ਰਹੀ ਸੀ ਉਸ ਧੁਨ ਦੇ ਪਿੱਛੇ ਦੌੜ ਪਿਆ, ਉਸ ਧੁਨ ਦੀ ਪ੍ਰਾਪਤੀ ਲਈ। ਇਹ ਗੱਲ ਵੱਖਰੀ ਹੈ ਕਿ ਜਿੰਨੇ ਉਹ ਧੁਨ ਪੈਦਾ ਕੀਤੀ ਸੀ, ਉਹ ਧੁਨ ਪੈਦਾ ਕਰਨ ਵਾਲਾ ਉਹਦਾ ਖੈਰ ਖੁਆ, ਉਹਦਾ ਵਫ਼ਾਦਾਰ, ਉਹਦਾ ਭਲਾ ਚਿਤਵਨ ਵਾਲਾ ਨਹੀਂ ਸੀ। ਉਹ ਸੀ ਇੱਕ ਸ਼ਿਕਾਰੀ ਜਿੰਨੇ ਉਹ ਧੁਨ ਪੈਦਾ ਕਰਕੇ ਕੇਵਲ ਮਿਰਗ ਨੂੰ ਮੌਤ ਵਾਲੇ ਪਾਸੇ ਦੌੜਨ ਲਈ ਮਜਬੂਰ ਕਰ ਦਿੱਤਾ ਸੀ, ਤੇ ਉਹ ਕੰਡੇ ਹੇੜੇ ਦੀ ਧੁਨ ਹੀ ਉਸ ਮਿਰਗ ਦੀ ਮਜਬੂਰੀ ਸੀ। ਇਤਿਹਾਸ ਦੇ ਪੰਨਿਆਂ ਤੇ ਜਦੋਂ ਪਿਛੋਕੜ ਦਾ ਇਤਿਹਾਸ ਪੜ੍ਹਨਾ, ਕਹਿੰਦੇ ਨੇ ਜਦੋਂ ਕ੍ਰਿਸ਼ਨ ਗਊਆਂ ਚਾਰਨ ਜਾਂਦੇ ਸਨ, ਉਦੋਂ ਆਪਣੇ ਹੱਥ ਵਿੱਚ ਕੋਈ ਪ੍ਰਾਣੀ ਜਾਂ ਸੋਟੀ ਨਹੀਂ ਸਨ ਰੱਖਦੇ ਕਿ ਗਊਆਂ ਦਾ ਵਗ ਚਾਰਦਿਆਂ ਚਾਰਦਿਆਂ ਜੇ ਗਊਆਂ ਨੂੰ ਮੋੜ ਨਾ ਹੋਵੇ, ਵਾਪਸ ਘਰ ਵੱਲ ਪਰਤਾਉਣਾ ਹੋਵੇ ਤੇ ਉਸ ਸੋਟੀ ਦਾ ਸਹਾਰਾ ਲਿਆ ਜਾਏ। ਕ੍ਰਿਸ਼ਨ ਕੋਲ ਸੋਟੀ ਜਾਂ ਪ੍ਰਾਣੀ ਨਹੀਂ ਸੀ ਹੁੰਦੀ, ਜੰਗਲ ਵਿੱਚ ਜਾ ਕੇ ਗਊਆਂ ਚਰਨ ਲਈ ਛੱਡ ਦੇਣੀਆਂ ਤੇ ਆਪ ਕਿਸੇ ਪੇੜ ਕਿਸੇ ਦਰਖਤ ਦੀ ਛਾਇਆ ਤਲੇ ਬੈਠ ਜਾਣਾ। ਸ਼ਾਮ ਨੂੰ ਜਦੋਂ ਵਾਪਸ ਪਰਤਾਉਣ ਦਾ ਵਾਪਸ ਲਿਆਉਣ ਦਾ ਸਮਾਂ ਹੋਣਾ, ਕ੍ਰਿਸ਼ਨ ਨੂੰ ਕਿਸੇ ਸੋਟੀ ਦੇ ਸਹਾਰੇ ਗਊਆਂ ਇਕੱਠੀਆਂ ਕਰਕੇ ਨਹੀਂ ਤੁਰਨੀਆਂ ਪੈਂਦੀਆਂ ਸਨ, ਤੇ ਆਪ ਵਾਗੀ ਤੁਸੀਂ ਦੇਖੋਗੇ ਗਊਆਂ ਅੱਗੇ ਲਾ ਕੇ ਸੋਟੀ ਦੇ ਸਹਾਰੇ ਪਿੱਛੇ ਤੁਰਦੇ ਨੇ। ਪਰ ਕ੍ਰਿਸ਼ਨ ਦੀ ਕਹਾਣੀ ਬਿਲਕੁਲ ਵੱਖਰੀ ਸੀ। ਜਦੋਂ ਸ਼ਾਮਾਂ ਪੈਂਦੀਆਂ ਉਹ ਆਪਣੀ ਬਾਂਸੁਰੀ ਨੂੰ ਆਪਣੇ ਹੋਠਾਂ ਨਾਲ ਲਗਾਉਂਦੇ, ਉਹਦੇ ਵਿੱਚੋਂ ਇੱਕ ਸੁਰੀਲੀ ਧੁਨ ਪੈਦਾ ਕਰਦੇ ਤੇ ਉਸ ਧੁਨ ਦੀ ਆਵਾਜ਼ ਦੀਆਂ ਬੰਨੀਆਂ ਹੋਈਆਂ ਖਿੱਚੀਆਂ ਹੋਈਆਂ ਗਊਆਂ ਆਪੇ ਤੁਰੀਆਂ ਆਉਂਦੀਆਂ ਜਿੱਥੇ ਕ੍ਰਿਸ਼ਨ ਬੈਠੇ ਹੁੰਦੇ। ਇਸਤੀ ਪੜ੍ਹ ਲਓ, ਉਸ ਸੁਰੀਲੀ ਧੁਨ ਦੀਆਂ ਬੰਨੀਆਂ ਹੋਈਆਂ ਖਿੱਚੀਆਂ ਹੋਈਆਂ ਗਊਆਂ ਆਪੇ ਤੁਰੀਆਂ ਆਉਂਦੀਆਂ ਜਿੱਥੇ ਕ੍ਰਿਸ਼ਨ ਬੈਠੇ ਹੁੰਦੇ, ਤੇ ਜਦੋਂ ਗਊਆਂ ਨੇੜੇ ਆ ਜਾਂਦੀਆਂ ਕ੍ਰਿਸ਼ਨ ਬਾਂਸੁਰੀ ਵਜਾਉਂਦੇ ਵਜਾਉਂਦੇ ਅੱਗੇ ਤੁਰ ਪੈਂਦੇ, ਗਊਆਂ ਪਿੱਛੇ ਪਿੱਛੇ ਤੁਰੀਆਂ ਆਉਂਦੀਆਂ ਪਿੱਛੇ ਪਿੱਛੇ ਤੁਰ ਪੈਂਦੀਆਂ। ਗਊਆਂ ਨੂੰ ਕ੍ਰਿਸ਼ਨ ਦੀ ਬਾਂਸੁਰੀ ਦੀ ਧੁਨ ਕਿੱਡੀ ਪਿਆਰੀ ਸੀ, ਸਰਪ ਨੂੰ ਬੀਨ ਦੀ ਧੁਨ ਕਿੱਡੀ ਪਿਆਰੀ ਹੈ, ਮਿਰਗ ਨੂੰ ਕੰਡੇ ਹੇੜੇ ਦੀ ਧੁਨ ਜਿਹਦੇ ਤੇ ਉਹ ਆਪਾ ਕੁਰਬਾਨ ਕਰ ਦਿੰਦਾ, ਨਿਛਾਵਰ ਕਰ ਦਿੰਦਾ, ਉਹ ਧੁਨ ਉਸਨੂੰ ਕਿੱਡੀ ਪਿਆਰੀ ਹੈ। ਹਾਲਾਂਕਿ ਇਹ ਸਾਰੀਆਂ ਕੇਵਲ ਤੇ ਕੇਵਲ ਇੱਕ ਸਵਰਾਂ ਦਾ ਸੰਗ੍ਰਹਿ ਧੁਨਾਂ ਨੇ, ਇਹਨਾਂ ਵਿੱਚ ਕੋਈ ਗੀਤ ਨਹੀਂ, ਇਹਨਾਂ ਵਿੱਚ ਕੋਈ ਗਿਆਨ ਨਹੀਂ, ਕੇਵਲ ਤੇ ਕੇਵਲ ਸਵਰ ਦੀ ਧੁਨ ਹੈ। ਤੇ ਉਸ ਧੁਨ ਨੂੰ ਪ੍ਰਵਾਨ ਕਰਨ ਵਾਲੇ, ਉਹ ਧੁਨ ਜਿੰਨਾ ਤੇ ਅਸਰ ਅੰਦਾਜ਼ ਹੋ ਰਹੀ ਹੈ, ਉਹ ਮਨੁੱਖ ਵੀ ਨਹੀਂ, ਪਸ਼ੂ ਨੇ, ਜੀਵ ਨੇ, ਪਰਿੰਦੇ ਨੇ, ਜਾਨਵਰ ਨੇ, ਜਿਨ੍ਹਾਂ ਵਿੱਚ ਚੇਤਨਾ ਮਨੁੱਖ ਨਾਲੋਂ ਥੋੜੀ ਹੁੰਦੀ ਹੈ। ਪਰ ਕਦੀ ਗੁਰੂ ਨਾਨਕ ਦੀ ਬਖਸ਼ਿਸ਼ ਵੱਲ ਨਿਗਾਹ ਮਾਰੋ ਨਾ, ਸਿਰ ਝੁੱਕ ਜਾਂਦਾ ਹੈ। ਗੁਰੂ ਨਾਨਕ ਨੇ ਵੀ ਇੱਕ ਧੁਨ ਪੈਦਾ ਕੀਤੀ ਹੈ ਤੇ ਆਰੰਭ ਹੀ ਜੀਵਨ ਦਾ ਧੁਨ ਤੋਂ ਕੀਤਾ ਹੈ। ਜੀਵਨ ਦਾ ਆਰੰਭ ਗੁਰੂ ਨਾਨਕ ਨੇ ਧੁਨ ਤੋਂ ਕੀਤਾ ਹੈ। ਤੇ ਮੈਂ ਅਰਜ਼ ਕੀਤੀ ਸੀ ਇੱਕ ਵਾਰ, ਜਦੋਂ ਗੁਰੂ ਨਾਨਕ ਸਿੱਖੀ ਨੂੰ ਪਾਲਣ ਤੁਰੇ ਨਾ, ਸਤਿਗੁਰ ਨੇ ਬਾਣੀ ਵਿੱਚ ਆਖਿਆ, ਮੈਂ ਬੱਧੀ ਸੱਚ ਧਰਮਸਾਲ ਹੈ। ਗੁਰੂ ਨਾਨਕ ਸੱਚ ਦੀ ਧਰਮਸਾਲ ਬਣਦੇ ਨੇ, ਸੱਚ ਦੀ ਧਰਮਸਾਲ। ਗੁਰੂ ਨੇ ਬਾਣੀ ਵਿੱਚ ਆਖੇ, ਕਹਿੰਦੇ ਨੇ ਵੀ ਘਰ ਬੰਧੋ ਸੱਚ ਧਰਮ ਕਾ ਗੱਡ ਥੰਮ ਅਹਲੇ। ਗੁਰੂ ਨਾਨਕ ਸੱਚ ਦੀ ਧਰਮਸਾਲ ਬਣਦੇ ਨੇ ਜਿੱਥੇ ਕੇਵਲ ਤੇ ਕੇਵਲ ਸੱਚ ਦਾ ਵਪਾਰ ਹੋਵੇ। ਗੁਰਦੁਆਰੇ ਕਿਸ ਲਈ ਬਣੇ ਨੇ? ਗੁਰਦੁਆਰਿਆਂ ਦਾ ਆਰੰਭ ਕਿਉਂ ਹੋਇਆ? ਮੈਂ ਇੱਕ ਵਾਰ ਅਰਜ਼ ਕੀਤੀ ਸੀ, ਖਿਆਲ ਕਰਿਓ, ਗੁਰਦੁਆਰਾ ਇਹ ਬਣਾ ਲੈਣਾ, ਇਹ ਮਹਿਲ ਬਣਾ ਲੈਣਾ, ਇਹਦੇ ਵਿੱਚ ਮਾਰਬਲ ਇੱਟਾਂ ਤੇ ਪੱਥਰ ਲਗਾ ਕੇ, ਇਹਦੇ ਤੇ ਸੋਨੇ ਦੇ ਕਲਸ਼ ਚੜਾ ਕੇ ਬੜਾ ਖੂਬਸੂਰਤ ਮਹਿਲ ਬਣਾ ਲੈਣਾ। ਕੇਵਲ ਤੇ ਕੇਵਲ ਇਹ ਗੁਰਦੁਆਰਾ ਨਹੀਂ ਬਲਕਿ ਗੁਰਦੁਆਰੇ ਬਣਾਉਣ ਦੀ ਫੈਕਟਰੀ ਹੈ। ਇੱਕ ਵਾਰ ਕੀਤੀ ਸੀ, ਖਿਆਲ ਕਰਿਓ, ਇਹ ਗੁਰਦੁਆਰਾ ਨਹੀਂ, ਗੁਰਦੁਆਰੇ ਬਣਾਉਣ ਦੀ ਇੰਡਸਟਰੀ ਹੈ। ਗੁਰਦੁਆਰਾ ਹੈ ਕੀ, ਉਹਦੀ ਪਰਿਭਾਸ਼ਾ ਕੀ ਹੈ? ਜਿੱਥੇ ਗੁਰੂ ਵਸੇ ਉਸੇ ਦਾ ਨਾਂ ਗੁਰਦੁਆਰਾ, ਜਿੱਥੇ ਗੁਰੂ ਰਹਿੰਦਾ ਹੋਵੇ ਉਹ ਗੁਰਦੁਆਰਾ। ਤੇ ਭਲਾ ਇੱਕ ਖਿਆਲ ਕਰਿਓ, ਜੇ ਅਸੀਂ ਗੁਰਮਤ ਦੀ ਗਹਿਰਾਈ ਵਿੱਚ ਜਾਈਏ ਤਾਂ ਗੁਰੂ ਨੇ ਇਹ ਗੱਲ ਪ੍ਰਵਾਨ ਕੀਤੀ ਹੈ ਕਿ ਗੁਰੂ ਜਿਹੜਾ ਹੈ ਉਹ ਕਿਸੇ ਮਹਿਲ ਵਿੱਚ ਰਹਿੰਦਾ ਹੋਵੇ, ਤੇਰੇ ਨਾਲ ਨਾ ਰਹਿੰਦਾ ਹੋਵੇ। ਗੁਰੂ ਤਾਂ ਕਹਿੰਦੇ ਨੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਤਾਂ ਕਹਿੰਦੇ ਨੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਮੈਂ ਜਿੱਥੇ ਜਾ ਸਾਡਾ ਦੁਖਾਂਤ ਕੀ ਵਾਪਰ ਲਿਆ ਕਿ ਅਸੀਂ ਗੁਰੂ ਨੂੰ ਗੁਰਦੁਆਰਾ ਇੱਕ ਮਹੱਲ ਵਿੱਚ, ਜਿਸ ਨੂੰ ਅਸੀਂ ਗੁਰਦੁਆਰਾ ਆਖਿਆ, ਉਹਦੇ ਵਿੱਚ ਕੈਦ ਕਰ ਦਿੱਤਾ। ਮਤ ਸਮਝਿਓ ਕਿ ਤੁਹਾਡੇ ਖੁਸ਼ੀਆਂ ਦੇ ਦਿਨ ਮੈਂ ਕੋਈ ਇਸ ਮਹੱਲ ਦਾ ਵਿਰੋਧ ਕਰ ਰਿਹਾ, ਲੇਕਿਨ ਇਸ ਗੱਲ ਨੂੰ ਸਮਝਿਓ, ਮੈਂ ਅੱਗੇ ਲੈ ਕੇ ਜਾਣਾ ਚਾਹੁੰਦਾ, ਇਸ ਮਹੱਲ ਦੀ ਮਹਾਨਤਾ ਕੀ ਹੈ। ਅਸੀਂ ਗੁਰੂ ਨੂੰ ਇੱਕ ਮਹੱਲ ਦੇ ਦਰਮਿਆਨ ਕੈਦ ਕਰ ਦਿੱਤਾ, ਇਹ ਗੁਰੂ ਦਾ ਘਰ ਹੈ, ਇਹ ਗੁਰਦੁਆਰਾ, ਗੁਰੂ ਇੱਥੇ ਵਸਦਾ। ਕਿਹੜੀ ਅਜੀਬ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਕਨਸੈਪਟ ਹੈ, ਜਿਹੜਾ ਕੁਝ ਦੂਜੇ ਲਈ ਗੁਰੂ ਆਖਦਾ ਮਤ ਸਮਝਿਓ, ਆਪਣਿਆਂ ਤੇ ਲਾਗੂ ਨਹੀਂ ਹੁੰਦਾ। ਗੁਰੂ ਆਖ ਰਿਹਾ, ਕਹਿੰਦੇ ਅੱਲਾਹ ਇੱਕ ਮਸੀਤ ਬਸਤ ਹੈ, ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਅੱਲਾ ਮਸੀਤੇ ਰਹਿੰਦਾ, ਮਸੀਤ ਮਸਜਿਦ ਖੁਦਾਵੰਦ ਦਾ ਘਰ ਹੈ, ਉਹ ਰੱਬ ਦਾ ਟਿਕਾਣਾ। ਕੀ ਰੱਬ ਕਿਸੇ ਹੋਰ ਥਾਵੇਂ ਨਹੀਂ ਰਹਿੰਦਾ? ਗੁਰਦੁਆਰਾ ਇਹ ਮਹੱਲ ਸਿੱਖਾ, ਗੁਰੂ ਦਾ ਘਰ ਤੇਰਾ ਘਰ, ਗੁਰੂ ਦਾ ਘਰ ਨਹੀਂ। ਇਹ ਖਿਆਲ ਕਰਿਓ, ਕਨਸੈਪਟ ਇੱਕੋ ਹੈ। ਜਿਹੜੀ ਗੱਲ ਗੁਰੂ ਕਿਸੇ ਲਈ ਆਖਦਾ ਮਤ ਸਮਝੋ, ਸਾਡੇ ਲਈ ਨਹੀਂ ਆਖਦਾ। ਮੈਂ ਇਹ ਸਮਝਣਾ ਤੇ ਸਮਝਾਉਣਾ ਚਾਹੁੰਦਾ, ਆਪਸ ਵਿੱਚ ਵਿਚਾਰ ਦਾ ਕੇਂਦਰ ਇਹ ਗੱਲ ਬਣਾਉਣਾ ਚਾਹੁੰਦਾ ਕਿ ਇਹਨਾਂ ਗੁਰਦੁਆਰਿਆਂ ਦੀ ਮਹਾਨਤਾ ਕੀ ਹੈ। ਇਹ ਕਨਸੈਪਟ ਬਿਲਕੁਲ ਠੀਕ ਹੈ ਕਿ ਗੁਰਦੁਆਰਾ ਉਸੇ ਨੂੰ ਆਖਦੇ ਨੇ, ਧਰਮਸ਼ਾਲਾ ਉਸੇ ਨੂੰ ਆਖਦੇ ਨੇ ਜਿੱਥੇ ਧਰਮ ਰਹਿੰਦਾ ਹੋਵੇ, ਜਿੱਥੇ ਗਊਆਂ ਰਹਿਣ, ਗਊਸ਼ਾਲਾ, ਜਿੱਥੇ ਪਾਠ ਪੜਾਇਆ ਜਾਵੇ ਪਾਠਸ਼ਾਲਾ, ਜਿੱਥੇ ਧਰਮ ਪੜਿਆ ਪੜਾਇਆ ਜਾਏ ਧਰਮਸ਼ਾਲਾ। ਪਰਿਭਾਸ਼ਾ ਤਾਂ ਇਹੋ ਹੀ ਹੈ, ਧਰਮਸ਼ਾਲਾ ਜਿੱਥੇ ਧਰਮ ਰਹਿੰਦਾ ਹੋਵੇ, ਧਰਮ ਸਮਝਿਆ ਸਮਝਾਇਆ ਜਾਂਦਾ ਹੋਵੇ, ਗੁਰਦੁਆਰਾ ਜਿੱਥੇ ਗੁਰੂ ਰਹਿੰਦਾ ਹੋ। ਕਨਸੈਪਟ ਠੀਕ। ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ ਭਾਈ ਗੁਰਦਾਸ ਜੀ ਨੇ ਇੱਕ ਥਾਵੇਂ ਗੁਰੂ ਨਾਨਕ ਪ੍ਰਤੀ ਗੱਲ ਕਰਦਿਆਂ ਕਰਦਿਆਂ ਇਹ ਗੱਲ ਵੀ ਨਾਲ ਰੱਖ ਦਿੱਤੀ, ਕਹਿਣ ਲੱਗੇ ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ ਤੇ ਨਿਸ਼ਾਨੀ ਹੋਵੇ ਕੀਰਤਨ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ, ਸਦਾ ਵਸੋਆ ਹੋਵੇ ਕੀਰਤਨ, ਗੁਰਦੁਆਰੇ ਹਰ ਕੀਰਤਨ ਸੁਣੀਏ, ਸੋ ਅਸਥਾਨ ਬਤਾਵਾ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ। ਹੁਣ ਜ਼ਰਾ ਰੁਕਿਓ, ਭਾਈ ਗੁਰਦਾਸ ਜੀ ਨੇ ਇਹ ਗੱਲ ਆਖ ਦਿੱਤੀ ਕਿ ਘਰ ਘਰ ਅੰਦਰ ਧਰਮਸਾਲ, ਹਰ ਘਰ ਦੇ ਅੰਦਰ ਗੁਰਦੁਆਰਾ ਹੋ ਜਾਏ। ਭਲਾ ਇਹ ਗੱਲ ਵਾਜਬ ਹੋਏਗੀ, ਇਹ ਗੱਲ ਵਾਜਬ ਹੋਏਗੀ? ਹਰ ਪੱਖ ਨੂੰ ਚੰਗੀ ਤਰ੍ਹਾਂ ਸਮਝਣਾ। ਆ ਗੁਰੂ ਅਸਥਾਨ ਤੁਸੀਂ ਬਣਾਇਆ, ਜੇ ਭਲਾ ਸਾਹਮਣਾ ਪਲਾਟ ਲੈ ਕੇ ਸਾਹਮਣੇ ਦਰਵਾਜ਼ੇ ਤੇ ਕੋਈ ਇੱਕ ਹੋਰ ਗੁਰਦੁਆਰਾ ਬਣਨਾ ਸ਼ੁਰੂ ਹੋ ਜਾਏ, ਉਹਦੇ ਨਾਲ ਦਾ ਘਰ ਲੈ ਕੇ ਫਿਰ ਕੋਈ ਹੋਰ ਗੁਰਦੁਆਰਾ ਬਣਨਾ ਸ਼ੁਰੂ ਹੋ ਜਾਏ, ਹਰ ਕੋਈ ਆਪਣੇ ਘਰ ਵਿੱਚ ਗੁਰਦੁਆਰਾ ਉਸਾਰਨਾ ਸ਼ੁਰੂ ਕਰਦੇ, ਵਾਜਬ ਸਮਝੋਗੇ? ਐਸਾ ਕਰਿਓ ਵੀ ਨਾ, ਐਸਾ ਬਿਲਕੁਲ ਨਾ ਕਰਿਓ। ਇਹ ਸਥਾਨ ਤੁਸੀਂ ਬਣਾਇਆ, ਇਸ ਵਿੱਚ ਸਾਰੇ ਇਕੱਤਰ ਹੋਇਓ ਤੇ ਇਸ ਕਨਸੈਪਟ ਨੂੰ ਸਮਝ ਲਿਓ ਕਿ ਘਰ ਘਰ ਅੰਦਰ ਧਰਮਸਾਲ ਹੈ ਕੀ। ਅਸਲ ਵਿੱਚ ਇਸ ਗੁਰਦੁਆਰੇ ਦੇ ਅੰਦਰ ਗੁਰਦੁਆਰੇ ਘੜੇ ਜਾਣੇ ਨੇ। ਇਹ ਗੁਰਦੁਆਰਾ ਬੜਾ ਮਹਾਨ ਹੈ, ਗੁਰਦੁਆਰੇ ਜਿਹੜੇ ਬਣੇ ਨੇ ਉਹ ਬੜੀ ਮਹਾਨਤਾ ਦੇ ਪ੍ਰਤੀਕ ਨੇ, ਜੇ ਕਦੀ ਉੱਥੇ ਗੁਰਦੁਆਰੇ ਦਾ ਕਰਤੱਵ ਨਿਭਾਇਆ ਜਾਏ। ਇਹ ਗੁਰਦੁਆਰੇ ਇਸ ਲਈ ਬਣੇ ਨੇ ਕਿ ਇੱਥੇ ਗੁਰਦੁਆਰੇ ਪੈਦਾ ਕੀਤੇ ਜਾਣ। ਅਸਲ ਗੁਰਦੁਆਰਾ ਕੀ, ਜਿੱਥੇ ਗੁਰੂ ਰਹੇ ਜੇ ਉਹੀ ਗੁਰਦੁਆਰਾ ਹੁੰਦਾ ਤੇ ਬਿਲਕੁਲ ਠੀਕ ਹੈ। ਜੇ ਭਲਾ ਇਸ ਇਮਾਰਤ ਦੇ ਅੰਦਰ ਗੁਰਦੁਆਰਾ ਗੁਰੂ ਰਹੇ ਤੇ ਗੁਰਦੁਆਰਾ ਬਣ ਸਕਦਾ, ਜੇ ਭਲਾ ਸਿੱਖ ਦੇ ਅੰਦਰ ਗੁਰੂ ਆ ਜਾਏ, ਜੇ ਭਲਾ ਖੁਸ਼ਕਿਸਮਤੀ ਨਾਲ ਸਿੱਖ ਦੇ ਅੰਦਰ ਗੁਰੂ ਆ ਜਾਏ, ਜੇ ਗੁਰਦੁਆਰੇ ਦਾ ਕਨਸੈਪਟ ਇਹੋ ਹੀ ਹੈ ਕਿ ਜਿੱਥੇ ਗੁਰੂ ਦਾ ਅਸਥਾਨ ਬਣ, ਜਿੱਥੇ ਗੁਰੂ ਆ ਕੇ ਰਹਿਸ਼ ਕਰ, ਜਿੱਥੇ ਗੁਰੂ ਦਾ ਪ੍ਰਕਾਸ਼ ਹੋ ਜਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ, ਇਹ ਬਿਲਕੁਲ ਠੀਕ। ਮਹਾਲ ਇਦੋਂ ਵੀ ਖੂਬਸੂਰਤ ਕਰ ਲੈਂਦੇ, ਜੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੁੰਦਾ ਕਿਸੇ ਨੇ ਗੁਰਦੁਆਰਾ ਨਹੀਂ ਸੀ ਆਖਣਾ। ਗੁਰਦੁਆਰਾ ਉੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਹੋਇਆ, ਬਾਣੀ ਗੁਰੂ ਸ਼ਬਦ ਗੁਰੂ ਦਾ ਪ੍ਰਕਾਸ਼ ਹੋਇਆ ਤੇ ਗੁਰੂ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ, ਕਹਿੰਦੇ ਕਿ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਖੁਸ਼ਕਿਸਮਤੀ ਵੱਡੇ ਭਾਗਾਂ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ, ਜੇ ਗੁਰਬਾਣੀ ਕਿਸੇ ਦੇ ਮਨ ਵਿੱਚ ਵਸ ਜਾਏ, ਅੰਦਰ ਆ ਵਸੇ। ਤੇ ਖਿਆਲ ਕਰਿਓ, ਜੇ ਭਲਾ ਗੁਰੂ ਕਿਸੇ ਦੇ ਅੰਦਰ ਸਿੱਖ ਦੇ ਆ ਵਸੇ ਤਾਂ ਉਹ ਗੁਰਦੁਆਰਾ ਨਾ ਹੋਇਆ, ਉਹ ਤੇ ਚੱਲਦਾ ਫਿਰਦਾ ਗੁਰਦੁਆਰਾ ਹੋ ਗਿਆ, ਚੱਲਦਾ ਫਿਰਦਾ ਗੁਰਦੁਆਰਾ ਹੋ ਗਿਆ। ਤੇ ਮੈਂ ਕਰਜ਼ ਕਰਾਂ, ਖਿਆਲ ਕਰਿਓ, ਇਹ ਗੁਰਦੁਆਰੇ ਇਸ ਲਈ ਬਣੇ ਨੇ ਤਾਂ ਕਿ ਇੱਥੇ ਆ ਕੇ ਹਰ ਸਿੱਖ ਇੱਕ ਗੁਰਦੁਆਰਾ ਬਣ ਜਾਏ। ਗੁਰਦੁਆਰੇ ਬਣਾਉਣ ਦੀ ਇੰਡਸਟਰੀ, ਇਸ ਗੁਰਦੁਆਰੇ ਵਿੱਚ ਉਹ ਪ੍ਰੋਗਰਾਮ ਹੋਵੇ, ਤੇਰੇ ਦੁਆਰੇ ਧੁਨ ਸਹਿਜ ਕੀ। ਇੱਥੇ ਗਿਆਨ ਦੀਆਂ ਧੁਨਾਂ ਉੱਠਦੀਆਂ ਨੇ, ਕੀਰਤਨ ਹੈ ਕਿ ਗਿਆਨ ਦੀ ਧੁਨ, ਕੇਵਲ ਸਵਰ ਦੀ ਧੁਨ ਲਈ। ਇੱਕ ਖਿਆਲ ਕਰਿਓ, ਜੇ ਗਊਆਂ ਕੇਵਲ ਸਵਰ ਦੀ ਧੁਨ ਦੇ ਪਿੱਛੇ ਤੁਰ ਪੈਂਦੀਆਂ ਨੇ, ਜੇ ਖਿਆਲ ਕਰਿਓ ਕੇਵਲ ਸਵਰ ਦੀ ਧੁਨ ਦੇ ਪਿੱਛੇ ਮਿਰਗ ਤੁਰ ਸਕਦਾ, ਕੇਵਲ ਸਵਰ ਦੀ ਧੁਨ ਪਿੱਛੇ ਇੱਕ ਸਰਪ ਆਪਣੀ ਜ਼ਹਿਰ ਭੁੱਲ ਕੇ ਤੁਰ ਸਕਦਾ, ਉਹ ਭਲਿਓ ਤੁਸੀਂ ਤੇ ਅਸੀਂ ਤੇ ਮਨੁੱਖ ਹਾਂ। ਤੇ ਗੁਰੂ ਦੇ ਕੀਰਤਨ ਦੀ ਧੁਨ ਕੇਵਲ ਸਵਰ ਦੀ ਧੁਨ ਨਹੀਂ, ਉੱਥੇ ਤਾਂ ਸਹਿਜ ਦੀ ਧੁਨ ਹੈ, ਉੱਥੇ ਤਾਂ ਗਿਆਨ ਦੀ ਧੁਨ ਹੈ। ਜੇ ਸਿੱਖ ਫਿਰ ਵੀ ਗੁਰੂ ਦੇ ਪਿੱਛੇ ਲੱਗ ਕੇ ਨਾ ਤੁਰੇ, ਗੁਰੂ ਨੇ ਬਾਣੀ ਵਿੱਚ ਇਸ ਲਈ ਆਖ ਦਿੱਤਾ, ਕਹਿਣ ਲੱਗੇ ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ। ਸਭ ਤੋਂ ਸ੍ਰੇਸ਼ਟ ਕਰਨੀ ਕੀ ਹੈ? ਸਿੱਖ ਗੁਰੂ ਦੇ ਪਿੱਛੇ ਤੁਰੇ, ਸ਼ਬਦ ਗੁਰੂ ਦੇ ਪਿੱਛੇ ਤੁਰੇ। ਇਸ ਸਹਿਜ ਦੀਆਂ ਧੁਨਾਂ, ਗਿਆਨ ਦੀਆਂ ਧੁਨਾਂ ਇਸ ਗੁਰਦੁਆਰੇ ਵਿੱਚ, ਇਸ ਮਹੱਲ ਵਿੱਚ ਪੈਦਾ ਹੋਣ, ਇਸ ਅਸਥਾਨ ਨੂੰ ਗਿਆਨ ਦੀਆਂ ਧੁਨਾਂ ਦਾ, ਸਹਿਜ ਦੀਆਂ ਧੁਨਾਂ ਦਾ ਗੁਰਦੁਆਰੇ ਹਰ ਕੀਰਤਨ ਸੁਣੀਏ ਦੇ ਕੰਸੈਪਟ ਵਿੱਚ ਰੱਖਿਓ। ਸਾਡਾ ਦੁਖਾਂਤ ਕੀ ਵਾਪਰ ਰਿਹਾ? ਗੁਰੂ ਅਸਥਾਨ ਬਣਨ ਤੋਂ ਬਾਅਦ ਅਸੀਂ ਆਹਿਸਤਾ ਆਹਿਸਤਾ ਧੜਿਆਂ ਦੇ, ਰਾਜਨੀਤੀ ਦੇ ਕੇਂਦਰ ਬਣਾ ਲੈਂਦੇ ਹਾਂ, ਉੱਥੇ ਸਹਿਜ ਦੀਆਂ ਧੁਨਾਂ ਚੱਲੀਆਂ ਜਾਂਦੀਆਂ ਨੇ, ਉਹਦਾ ਨਤੀਜਾ ਇਹ ਨਿਕਲਦਾ, ਇੰਡਸਟਰੀ ਜਿਸ ਲਈ ਪੈਦਾ ਹੋਈ ਸੀ ਉਹ ਪੈਦਾ ਨਹੀਂ ਹੋ ਸਕਦੀ। ਗੁਰਦੁਆਰਾ, ਗੁਰਦੁਆਰੇ ਬਣਨ ਦੀ ਇੰਡਸਟਰੀ, ਜ਼ਰੂਰਤ ਹੈ ਹਰ ਸਿੱਖ ਇੱਕ ਗੁਰਦੁਆਰਾ ਹੋਵੇ, ਹਰ ਸਿੱਖ ਦੇ ਅੰਦਰ ਗੁਰੂ ਵਸਦਾ ਹੋਵੇ। ਜਦੋਂ ਉਹਦੇ ਅੰਦਰ ਗੁਰੂ ਵਸੇਗਾ ਨਾ, ਜਿਵੇਂ ਗੁਰਦੁਆਰੇ ਵਿੱਚ ਮਨਾ ਹੋ ਜਾਂਦਾ ਨਾ ਵੀ ਗੁਰਦੁਆਰੇ ਆ ਕੇ ਝੂਠ ਨਹੀਂ ਬੋਲਣਾ, ਜਿਵੇਂ ਗੁਰਦੁਆਰੇ ਵਿੱਚ ਮਨਾ ਹੋ ਜਾਂਦਾ ਨਾ ਗੁਰਦੁਆਰੇ ਆ ਕੇ ਸ਼ਰਾਬ ਨਹੀਂ ਪੀਣੀ, ਜਿਵੇਂ ਗੁਰਦੁਆਰੇ ਵਿੱਚ ਮਨਾ ਹੋ ਜਾਂਦਾ ਨਾ ਇੱਥੇ ਸਿਗਰਟ ਤੇ ਤੰਬਾਕੂ ਲੈ ਕੇ ਨਹੀਂ ਆਉਣਾ, ਬਾਹਰ ਲਿਖ ਕੇ ਲਾ ਦਿੰਦੇ ਹੋ ਨਾ। ਤੇ ਜੇ ਭਲਾ ਜਿਸ ਦਿਨ ਹਰ ਸਿੱਖ ਗੁਰਦੁਆਰਾ ਬਣ ਜਾਏਗਾ, ਜਿਸ ਦਿਨ ਉਹਦੇ ਅੰਦਰ ਗੁਰੂ ਆ ਵਸੇਗਾ, ਉੱਥੇ ਤਾਂ ਸ਼ਰਾਬ ਵਾੜੀ ਨਹੀਂ ਸਕਣੀ। ਜੇ ਇਹਨਾਂ ਇੱਟਾਂ ਪੱਥਰਾਂ ਦੇ ਮਹੱਲ ਵਿੱਚ ਨਹੀਂ ਵੜ ਸਕਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜੇ ਬਾਣੀ ਅੰਦਰ ਆ ਜਾਏ ਉੱਥੇ ਕਿਵੇਂ ਵੜੇ ਗੁਰਦੁਆਰਾ? ਜਿੱਥੇ ਬਾਣੀ ਦਾ ਪ੍ਰਕਾਸ਼ ਹੈ ਗੁਰਦੁਆਰਾ, ਜੇ ਬਾਣੀ ਦਾ ਪ੍ਰਕਾਸ਼ ਇਸ ਪਾਲਕੀ ਵਿੱਚ ਹੈ, ਮਹੱਲ ਵਿੱਚ ਹੈ ਗੁਰਦੁਆਰਾ, ਜੇ ਬਾਣੀ ਦਾ ਪ੍ਰਕਾਸ਼ ਸਿੱਖ ਦੇ ਅੰਦਰ ਹੋਵੇਗਾ, ਸਿੱਖ ਗੁਰਦੁਆਰਾ ਹੋਵੇਗਾ। ਔਰ ਇਹ ਵੀ ਖਿਆਲ ਕਰਿਓ, ਜਿਸ ਦਿਨ ਹਰ ਸਿੱਖ ਗੁਰਦੁਆਰਾ ਬਣ ਜਾਏਗਾ, ਜਿਵੇਂ ਗੁਰਦੁਆਰੇ ਦੇ ਦਰਵਾਜ਼ੇ ਅੱਗੋਂ ਲੰਘਦੇ ਆ, ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਦੇਖ ਕੇ ਹਰ ਕਿਸੇ ਦਾ ਸੀਸ ਝੁਕ ਜਾਂਦਾ, ਉਸ ਦਿਨ ਸਿੱਖ ਨੂੰ ਵੇਖ ਕੇ ਹਰ ਇੱਕ ਦਾ ਸੀਸ ਝੁਕੇਗਾ। ਕਾਸ਼ ਅਸੀਂ ਗੁਰਦੁਆਰਾ ਬਣ ਜਾਏ, ਅਜੇ ਤੱਕ ਅਸੀਂ ਗੁਰਦੁਆਰੇ ਬਣਾਏ ਨੇ, ਗੁਰਦੁਆਰੇ ਬਣੇ ਨਹੀਂ, ਅੰਤਰ ਅਜੇ ਤੱਕ ਕੇਵਲ ਸਾਨੂੰ ਗੁਰਦੁਆਰੇ ਬਣਾਉਣੇ ਆਉਂਦੇ ਨੇ, ਗੁਰਦੁਆਰੇ ਬਣਨਾ ਨਹੀਂ ਆਉਂਦਾ ਪਿਆ। ਤੇ ਗੁਰਦੁਆਰਾ ਉਸ ਦਿਨ ਬਣੇਗਾ ਜਿਸ ਦਿਨ ਬਾਣੀ ਅੰਦਰ ਵਸੇਗੀ। ਗੁਰੂ ਨੇ ਇਸੇ ਲਈ ਆਕ ਆਵਾਜ਼ ਦਿੱਤੀ, ਕਹਿਣ ਲੱਗੇ ਆਓ ਸਿੱਖ ਸਤਿਗੁਰ ਕੇ ਪਿਆਰਿਓ, ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਓ ਸੱਚੀ ਬਾਣੀ, ਬਾਣੀ ਤਾਂ ਗਾਵਾ ਬਾਣੀ ਤਾਂ ਗਾਵੋ, ਗੁਰੂ ਤੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ,
जिनका नदर कर्म होवे हिरदे तिना सवाणी।
एडा स्पष्ट फैसला है। कह लगे जिन्ना ते रहमत हुंदी है बाणी गुरु उना दे अंदर वस जांदे ने। बाणी ता गुरु है, बाणी गुरु, गुरु है बाणी, विच बाणी अमृत सारे, गुरबाणी कहे सेवक जन माने, प्रतख गुरु निस्तारे। बाणी ही तो गुरु है। जे बाणी गुरु हिरदे विच वस जाए, हिरदे तिना समाणी, तो फिर अंदर तक गुरुद्वारा बन गया। वो सारिया चीजा जेड़िया ऐस गुरुद्वारे विच आउणिया मना ने, वो अंदर जानिया भी मना हो गई, मना ते हो जानिया ने। जिमें वह वस्तुआं इथे भी प्रवेश कर सकदियां, उसे तरह वह वस्तुआं फिर जीवन के अंदर भी प्रवेश नहीं कर सकनगियां, गुरुद्वारे भी बन गया। जिहड़ा भाई साहब का यह कहना है ना, घर घर अंदर धर्मशालों का मकसद है। जे भाई साहब यह नहीं कहते कि गुरुद्वारे के नाल गुरुद्वारा उसारना शुरू कर दो, गुरु कह रहे नहीं, एक गुरुद्वारा बनाओ अपने चौगिरदे विच, सारे मिलके उस गुरुद्वारे की महानता, उस गुरुद्वारे की शानो शौकत, उसकी पवित्रता कायम रखो, सारे उत्थे एकत्र होवो, ते उत्थों बाणी का उपदेश सहज की धुन हिरदे विच लै जाओ, ते अंदरों गुरुद्वारा बन के उठो, अंदरों गुरुद्वारा बन के उठो। ते गुरु कहिंदे अपने अपने घरां विच वसदे होए भी जदों किसी घर का दरवाजा खुले ते अंदरों कोई निकले, इं दिसे जिमें अंदरों कोई धर्मशाल निकली है। घर घर ये नहीं आखिया घर घर धर्मशाल, कहने लगे घर घर अंदर धर्मशाल। हर घर के अंदर जेड़ा जीव रहिंदा होवे एक धर्मशाल होवे, जदों उस घर का दरवाजा खुले अंदरों कोई धर्मशाल निकले, जदों उस घर का दरवाजा खुले अंदरों कोई जीवंदा जागदा तुरदा फिरदा गुरुद्वारा निकले, जदों उस गुरुद्वारे दे होठ खुले अंदरों कोई बाणी का संदेश निकले, बस होर की है गुरुद्वारे की निशानी। जदों किसी जीवंदे जागद तुरदा फिरदे गुरुद्वारे दे होठ खुले उनके अंदरों कोई बाणी का संदेश निकले, कोई बाणी का मैसेज निकले, इह चलदा फिरदा गुरुद्वारा बन जा सिखा, फिर विश्वास कर जिस राहों लंघेगा गुरुद्वारे नूं तां लोग मत्था टेकदे ने, तैनूं भी टेकणगे। पर जरूरत है बाणी गुरु नूं हिरदे विच लै आउण दी। जिस दिन बाणी गुरु नूं हिरदे विच लै आवेगा उस दिन जीवन गुरुद्वारा बन जाएगा। ते आ गुरुद्वारे बनाने दा मकसद ही एहो है। खुशकिस्मत ने वह लोग जिन्होंने इन्हां गुरुद्वारियां दे उपराले कीते ने, इसे लई कीते ने ताकि संगत इत्थे आवे, सिख इत्थे जुड़न, ते वह बाणी जिहड़ी गुरुद्वारे बना सकदी है जिथे वस जाए उत्थे गुरुद्वारे बनदे ने। जिहड़े इस गुरुद्वारियां विच्चों सहज दी धुन उपजे उस धुन दे पिछे लग के सिख तुर पए। तेरे द्वारे धुन सहज की इथे ज्ञान दियां धुनां उठन, गुरुद्वारे हर कीर्तन सुनिए, इथे केवल सुरां दियां धुनां ना उठन, इथे ज्ञान दियां धुनां उठन, इथे एक एक शब्द कोई सहज कोई ज्ञान कोई विवेक लैके हिरदे विच आए। ते इथों लिया होया विवेक, इथों लई हुई बाणी गुरु दी शक्ति अंदर वस जाए, जेड़ा सिख इथे सत्संग विच रोज आवे कुछ दिनों बाद वह गुरुद्वारा बन जाए। बस आ चेतावनी है, नहीं तो अक्सर मैं देख रहा सदियों तो गुरुद्वारे बन रहे ने, अजे गुरुद्वारियां दे अंदरों कोई गुरुद्वारा नहीं बन रहा। जिथे गुरु वसे वो गुरुद्वारा। मैं तो एक बार बिलास नाल गल कही सी, भले वो सोचियो, जिस गुरु नानक ने धर्मशाल का आरंभ किया भला यह गल साबित करोगे कि गुरु नानक ने आप किन्ने गुरुद्वारे बनाए? जी असी इस कंसैप्ट पता आप किन्ने गुरुद्वारे बनाए दसो? केवल सत्संग का अखीर ते आके केंद्र करतारपुर आके निश्चित किया, सुल्तानपुर भी गुरुद्वारे बाद विच बने याद विच, ननकाना साहब भी गुरुद्वारा बाद विच बने याद विच, केवल उपदेश का केंद्र जदों ਉਦਾਸੀਆਂ ਤੋਂ ਵਾਪਸ ਪਰਤੇ, ਕਰਤਾਰਪੁਰ ਆ ਕੇ ਜ਼ਰੂਰ ਸ਼ੁਰੂ ਕੀਤਾ, ਧਰਮਸਾਲ ਦਾ ਰੂਪ ਦਿੱਤਾ, ਕਿੰਨੇ ਕੁ ਬਣਾਏ। ਤੇ ਭਾਈ ਸਾਹਿਬ ਆਖ ਰਹੇ ਨੇ ਘਰ ਘਰ ਅੰਦਰ ਧਰਮਸਾਲ, ਅਸਲ ਵਿੱਚ ਖਿਆਲ ਕਰਿਓ ਗੁਰੂ ਨਾਨਕ ਨੇ ਜਿੰਨੇ ਗੁਰਦੁਆਰੇ ਲੱਭੇ ਬਣਾਉਣ ਲਈ ਮਟੀਰੀਅਲ ਇਕੱਠਾ ਕੀਤਾ। ਗੁਰੂ ਨੇ ਬਾਣੀ ਵਿੱਚ ਆਖਿਆ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾਂ ਲੈਂਦਾ ਭਾਲ ਕੇ, ਭਾਲ ਭਾਲ ਕੇ ਲਿਆਂਦੇ, ਮਟੀਰੀਅਲ ਇਕੱਠਾ ਕੀਤਾ ਤੇ ਗੁਰਦੁਆਰੇ ਬਣਾਉਣੇ ਆਰੰਭ ਕੀਤੇ। ਜੀਵਨ ਦੇ 80-82 ਸਾਲ ਗੁਰਦੁਆਰਿਆਂ ਦੀ ਉਸਾਰੀ ਕਰਦੇ ਰਹੇ ਤੇ ਜਿਸ ਵੇਲੇ 82 ਸਾਲ ਬਾਅਦ ਵੇਖਿਓ ਨੇ ਨਾ, ਕਹਿਣ ਲੱਗੇ ਬੜੇ ਗੁਰਦੁਆਰਿਆਂ ਦੀ ਨੀਂਹ ਪੱਥਰ ਰੱਖੀ ਸੀ 82 ਸਾਲਾਂ ਵਿੱਚ, ਅਜੇ ਕੰਪਲੀਟ ਕੋਈ ਨਹੀਂ ਹੋਇਆ। ਹਾਂ ਲੈਣਿਆ ਤੂੰ ਇੱਕੋ ਹੀ ਗੁਰਦੁਆਰਾ ਕੰਪਲੀਟ ਹੋਇਆ, ਤੇਰੇ ਵਿੱਚ ਬਹਿ ਜਾਣਾ। ਗੁਰੂ ਨਾਨਕ ਨੇ 82 ਸਾਲ ਵਿੱਚ ਇੱਕ ਗੁਰਦੁਆਰਾ ਕੰਪਲੀਟ ਕੀਤਾ। ਉਸ ਗੁਰਦੁਆਰੇ ਵਿੱਚ ਗੁਰੂ ਬਹਿ ਗਿਆ, ਪ੍ਰਵੇਸ਼ ਕਰਕੇ ਆਪਣਾ ਟਿਕਾਣਾ ਬਣਾ ਲਿਆ। ਬਾਕੀ ਦੀਆਂ ਦੀ ਉਸਾਰੀ ਚਲਦੀ ਰਹੀ, ਬਾਕੀ ਦੀਆਂ ਦੀ ਉਸਾਰੀ ਗੁਰੂ ਅੰਗਦ ਦੇਵ ਸਾਹਿਬ ਨੇ ਸ਼ੁਰੂ ਕਰ ਲਈ। ਫਿਰ ਸਮਾਂ ਆਉਣ ਤੇ ਚਾਰ ਤਫੇਰੇ ਨਿਗਾਹ ਮਾਰੀ, ਉਹਨੇ ਆਖਣ ਲੱਗੇ ਬੜਿਆਂ ਦੀ ਉਸਾਰੀ ਚੱਲਦੀ ਹੈ ਪਰ ਅਜੇ ਮੈਨੂੰ ਕੰਪਲੀਟ ਹੋਇਆ ਕੇਵਲ ਅਮਰਦਾਸ ਹੀ ਦਿਸਦਾ, ਉਹਦੇ ਵਿੱਚ ਬਹਿ ਜਾਣਾ। ਉਹਦੇ ਵਿੱਚ ਬੈਠ ਗਿਆ। ਫਿਰ ਉਹ ਸਾਰੀ ਸ਼ੁਰੂ ਹੁੰਦੀ ਗਈ, ਚਲਦੀ ਗਈ, ਚਲਦੀ ਗਈ। ਫਿਰ ਕੇਵਲ ਤੇ ਕੇਵਲ ਰਾਮਦਾਸ ਵਿੱਚ ਆ ਕੇ ਬੈਠੇ, ਹਾਲਾਂਕਿ ਨਾਲ ਭਾਈ ਰਾਮਾ ਵੀ ਸੀ, ਉਹ ਵੀ ਕੰਪਲੀਟ ਨਾ ਨਿਕਲਿਆ। ਰਾਮਦਾਸ ਵਿੱਚ ਬੈਠ ਕੇ ਆਖਣ ਲੱਗੇ ਮੈਨੂੰ ਇੱਕੋ ਹੀ ਗੁਰਦੁਆਰਾ ਕੰਪਲੀਟ ਹੋਇਆ ਦਿਸਿਆ। ਇਉਂ ਇੱਕ ਇੱਕ ਕੰਪਲੀਟ ਕਰਦੇ ਕਰਦੇ 200 ਵਰ੍ਹਾ ਬੀਤ ਗਿਆ, ਜਿਨ੍ਹਾਂ ਗੁਰਦੁਆਰਿਆਂ ਦੀ ਜਿਸ ਸਿੱਖੀ ਦੀ ਉਸਾਰੀ ਸ਼ੁਰੂ ਕੀਤੀ ਸੀ 200 ਸਾਲ ਬਾਅਦ ਗੁਰੂਆਂ ਨੇ ਉਹ ਸਾਰੇ ਗੁਰਦੁਆਰੇ ਕੰਪਲੀਟ ਕਰ ਲਏ ਤੇ ਫਿਰ ਸਾਰਿਆਂ ਨੂੰ ਮੁਖਾਤਬ ਕਰਕੇ ਆਖ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। 200 ਵਰ੍ਹਾ ਲੱਗ ਗਿਆ, ਅਸੀਂ ਤੇ 2 ਸਾਲਾਂ ਚ ਗੁਰਦੁਆਰਾ ਕੰਪਲੀਟ ਕਰ ਲੈਣੇ ਆ, ਪਰ ਅਸੀਂ ਗੁਰਦੁਆਰੇ ਦਾ ਕਨਸੈਪਟ ਸਮਝੀਏ। ਗੁਰੂ ਨੂੰ 200 ਸਾਲ ਲੱਗ ਗਿਆ ਗੁਰਦੁਆਰੇ ਕੰਪਲੀਟ ਕਰਦੇ ਆ, ਤੇ ਆਪਣੀ ਆਯੂ ਵਿੱਚ ਕੇਵਲ ਇੱਕ ਇੱਕ ਹੀ ਗੁਰਦੁਆਰਾ ਕੰਪਲੀਟ ਕਰਦੇ ਗਏ, ਬਾਕੀ ਦਿਨਾਂ ਦੀ ਉਸਾਰੀ ਚੱਲਦੀ ਰਹੀ, ਉਸਾਰੀ ਚੱਲਦੀ ਰਹੀ। ਉਹ ਅਸੀਂ ਜੀਵਨ ਨੂੰ ਗੁਰਦੁਆਰਾ ਬਣਾਉਣਾ ਤੇ 200 ਸਾਲ ਬਾਅਦ ਜਦੋਂ ਸਾਰੇ ਗੁਰਦੁਆਰੇ ਕੰਪਲੀਟ ਹੋ ਗਏ ਉਦੋਂ ਇਹ ਬਾਣਾ ਦੇ ਕੇ, ਬਾਣਾ ਕੀ ਨਿਸ਼ਾਨ ਸਾਹਿਬ ਜਿੱਥੋਂ ਪਤਾ ਲੱਗੇ, ਅਗਰ ਨਿਸ਼ਾਨ ਸਾਹਿਬ ਕੀ ਹੈ ਤਾਂ ਕਿ ਪਤਾ ਲੱਗੇ ਗੁਰਦੁਆਰਾ, ਬਾਣਾ ਕੀ ਹੈ, ਬਾਣੀ ਪਹਿਲਾਂ ਸਿੰਜਦੇ ਗਏ ਅੰਦਰ ਗੁਰੂ ਬਾਣੀ ਬੈਠਦੀ ਗਈ ਤੇ ਜਿਸ ਵੇਲੇ ਕੰਪਲੀਟ ਹੋ ਗਿਆ ਫਿਰ ਬਾਣਾ ਵੀ ਦੇ ਦਿੱਤਾ, ਨਿਸ਼ਾਨ ਸਾਹਿਬ ਦੇ ਦਿੱਤਾ ਤਾਂ ਕਿ ਪਤਾ ਲੱਗ ਜਾਏ ਇਹ ਸਿੱਖ ਹੈ, ਇਹ ਖਾਲਸਾ ਹੈ, ਤੇ ਕੰਪਲੀਟ ਕਰਕੇ ਆਖ ਦਿੱਤਾ ਹੁਣ ਸਾਰੇ ਗੁਰਦੁਆਰੇ ਕੰਪਲੀਟ ਹੋਏ ਨੇ, ਇਸ ਲਈ ਖਾਲਸੇ ਮੈਂ ਹਉ ਕਰੋ ਨਿਵਾਸ। ਇਉਂ ਜੀਵਨ ਨੂੰ ਗੁਰਦੁਆਰਾ ਬਣਾਇਆ ਤੇ ਇਹਨਾਂ ਗੁਰਦੁਆਰਿਆਂ ਦਾ ਮਕਸਦ ਇਹ ਹੋਏ, ਭਾਗਾਂ ਵਾਲੇ ਜਿਨ੍ਹਾਂ ਨੇ ਗੁਰਦੁਆਰੇ ਬਣਾਏ ਨੇ, ਪਰ ਇਹ ਕਾਰਜ ਸੰਪੂਰਨ ਇਉਂ ਹੋਣਾ ਹੈ ਕਿ ਇੱਕ ਤਹੀਆ ਕਰ ਲਓ, ਵਿਸ਼ਵਾਸ ਕਰ ਲਓ ਕਿ ਇਸ ਗੁਰਦੁਆਰੇ ਵਿੱਚ ਜਿਹੜਾ ਆਵੇ ਉਹ 10 ਦਿਨਾਂ ਬਾਅਦ ਬਦਲਿਆ ਹੋਇਆ ਦਿਸੇ। ਉਸਾਰੀ ਦਾ ਇਹੋ ਮਸਲਾ ਹੁੰਦਾ ਹੈ ਨਾ, ਅੱਜ 1 ਫੁੱਟ ਹੈ ਕੱਲ 2 ਫੁੱਟ ਦੇ ਹੋਵੇ, ਜੀਵਨ ਦਾ ਮਿਆਰ ਉੱਚਾ ਹੁੰਦਾ ਜਾਏ, ਜੀਵਨ ਦੀ ਅਵਸਥਾ ਬਦਲਦੀ ਜਾਏ ਤੇ ਆਸ਼ਤਾ ਆਸ਼ਤਾ ਸੰਪੂਰਨ ਹੋ ਜਾਏ, ਇਸ ਨੂੰ ਉਸਾਰੀ ਕਹਿੰਦੇ ਨੇ। ਇੱਕ ਆ ਗੁਰਦੁਆਰਾ ਉਸਰਿਆ, ਅਗਰ ਹਜ਼ਾਰਾਂ ਗੁਰਦੁਆਰੇ ਇਹਦੇ ਅੰਦਰ ਉਸਰਨੇ ਨੇ, ਰੋਜ਼ਾਨਾ ਗੁਰਦੁਆਰੇ ਆਓ, ਬਾਣੀ ਸੁਣੋ ਤੇ ਬਾਣੀ ਦੀ ਤਰਤੀਬ ਨਾਲ ਆਪਣੇ ਜੀਵਨ ਦੀ ਉਸਾਰੀ ਸ਼ੁਰੂ ਕਰੋ, ਹਰ 10 ਦਿਨ ਬਾਅਦ ਗੁਰੂ ਵੇਖੇ ਸਿੱਖ ਦੇ ਜੀਵਨ ਦਾ ਮਿਆਰ ਅੱਗੇ ਨਾਲੋਂ ਉੱਚਾ ਹੋਇਆ ਹੈ, ਸਿੱਖ ਦੇ ਜੀਵਨ ਦੀ ਅਵਸਥਾ ਬਦਲੀਏ, ਬਦਲਦਿਆਂ ਬਦਲਦਿਆਂ ਉਹ ਸਮਾਂ ਆਵੇ ਜਦੋਂ ਸਿੱਖ ਦਾ ਅੰਦਰ ਗੁਰਦੁਆਰਾ ਬਣ ਜਾਏ। ਪਤਾ ਨੀ ਕਿੰਨੇ ਹਜ਼ਾਰਾਂ ਗੁਰਦੁਆਰੇ ਇਸ ਗੁਰਦੁਆਰੇ ਵਿੱਚ ਬੈਠ ਕੇ ਪੈਦਾ ਹੋਣੇ ਨੇ, ਜੇ ਆਪਾਂ ਮਕਸਦ ਸਮਝ ਲਈਏ। ਤੋ ਬਣਾਉਣਾ ਹੈ ਜੀਵਨ ਨੂੰ ਗੁਰਦੁਆਰਾ, ਤੇ ਉਸ ਜੀਵਨ ਨੂੰ ਗੁਰਦੁਆਰਾ ਬਣਾਉਣ ਲਈ ਤੁਸਾਂ ਖੁਸ਼ਕਿਸਮਤੀ ਨਾਲ ਆ ਗੁਰਦੁਆਰਾ ਬਣਾਇਆ ਹੈ ਤਾਂ ਕਿ ਇਸ ਗੁਰਦੁਆਰੇ ਵਿੱਚ ਬੈਠ ਕੇ ਹਰੀ ਕੀਰਤਨ ਸੁਣੀਏ, ਇਸ ਗੁਰਦੁਆਰੇ ਵਿੱਚ ਬੈਠ ਕੇ ਸਹਿਤ ਦੀਆਂ ਧੁਨਾਂ ਸਾਡੇ ਕੰਨੇ ਕੰਨੀ ਪੈਣ, इस गुरुद्वारे विच बैठ के बाणी दी गुरमत साडे कन्नी पाए ते ओ बाणी गुरु रूप होके अंदर वसदी जाए, वसदियां वसदियां जीवन दी उसारी एक गुरुद्वारे दे रूप विच प्रगट होवे। ते फिर की होएगा, गुरु ने एहो गल बाणी विच आके कहन लगे, मेरे मालिक तेरे द्वारे धुन सहज की, मैन तेरा दरबार तेरा महल बड़ा खूबसूरत लगता है, सच्चा महल है, क्योंकि इनके अंदर झूठ का व्यापार नहीं, इत्थे सच का व्यापार होंदा है, इत्थे है नाम का व्यापार, इत्थे है शब्द का व्यापार। जे इस दरबार दे विच नाम का ते शब्द का व्यापार चलता रहेगा तो यकीनन गुरुद्वारा बनाया सकार थे, साड़ियां सेवावां कहला थाए पैनगियां, गुरु प्रसन्न होएगा। इसलिए सतगुरु ने मोर लगाई ते कहन लगे,
तेरा महल सच्चा जिया, नाम सच्चा वपारो, तेरा महल सच्चा जियो, तेरा महल सच्चा जियो, नाम सच्चा वपार। नाम सच्चा वपार, तेरा नाम सच्चा जियो, विचारो, शब्द सच्चा विचारो, शब्द सच्चा विचारो, शब्द सच्चा विचार, तेरा महल सच्चा जियो, तेरा महल सच्चा जियो, नाम सच्चा वपार, नाम सच्चा वपार, नाम सच्चा वपार, नाम सच्चा वपार।
इस सच्चे महल विच सच्चे नाम दा सच्चे शब्द दा वपार हुंदा रहे। इत्थे आउन वाले हर सत्संगी दी चोली नाम ते शब्द पवे, ते शब्द गुरु है, इउं अपनी चोली हिरदे दी चोली विच शब्द लै के इत्थों जाए कि उनका जीवन गुरुद्वारा बन जाए। ताकि साडे ये गुरुद्वारे बनाए हुए मकसद वजो सफल होण, दुनिया दा हर मनुख समझे कि जिथे ये गुरुद्वारे बनते ने उत्थे कोई जीवन गुरुद्वारे बन के निकलते ने। इन्हां शब्दां नाल खिमा जा जा चुका, वैसे भी रात दा सारी रात दा सफर करके अज सवेरे 6 बजे ही पुज्जे, वचन कीता होया सी उस दे मुताबिक, रात समागम कोटे सी उत्तों हाजरी भर के रात चल रहे हैं, सवेरे 6 बजे 6:30 इत्थे पुज्जे हैं। थकावट कारण गला भी उन्ना साथ नहीं सी दे रहे, आप जी दी ਇਕਾਗਰਤਾ ਨੇ ਤੇ ਸ਼ਾਂਤੀ ਨਾਲ ਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜਨ ਦੀ ਤਰਕੀਬ ਕਾਰਨ ਬਲ ਮਿਲਿਆ ਕਿ ਹਾਜ਼ਰੀ ਭਰ ਸਕਿਆ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।